ਵਾਹਿਗੁਰੂ ਸਾਹਿਬ ਜੀ ਚੱਕਰ ਚੇਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ ਅਮਿਤੋਜ ਕਹਿਜੈ ਸਾਹਿ ਸਹਾਣ ਗਣਿਜੈ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਾਲੈ ਕਿਰਤ ਕਨਾ ਪੂਰਨ ਦ੍ਰਿਸ਼ਟ ਤੇਰੀ ਰਾਮ ਪਾਲੈ ਕਿਰਤ ਕਨਾ ਪੂਰਨ ਦ੍ਰਿਸ਼ਟ ਤੇਰੀ ਰਾਮ ਸਤਨਾਮ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਵਾ ਕਰਤ ਕੇਲ ਬਿਖੈ ਮੇਲ ਚੰਦਰ ਸੂਰ ਮੋਹੇ ਉਪਜਤਾ ਬੇਕਾਰ ਦੁੰਦਰ ਨੌਪਰੀ ਚੁਣਤਕਾਰ ਸੁੰਦਰ ਅਨਗ ਭਾਉ ਕਰਤ ਫਿਰਤ ਬਿਨ ਗੋਪਾਲ ਧੋਹੇ ਕਰਤ ਕੇਲ ਬਿਖੈ ਮੇਲ ਚੰਦਰ ਸੂਰ ਮੋਹੇ ਦੋ ਜਹਾਨਾਂ ਦੇ ਮਾਲਕ ਜੁਗ ਹੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਸਜ ਕਰਕੇ ਬੜੇ ਹੀ ਸਤਿਕਾਰਯੋਗ ਗੁਰਮੁਖ ਪਿਆਰੇ ਰਾਗੀ ਸਿੰਘਾਂ ਪਾਸੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਆਪਣਾ ਜੀਵਨ ਸਫਲ ਬਣਾ ਰਹੇ ਹੋ। ਜੋ ਨਿਯਮ ਅਨੁਸਾਰ ਗੁਰਬਾਣੀ ਦੀ ਲੜੀਵਾਰ ਕਥਾ ਇਸ ਸਥਾਨ ਉੱਪਰ ਚੱਲਦੀ ਹੈ, ਆਓ ਉਸੇ ਲੜੀ ਨੂੰ ਅੱਗੇ ਚਲਾਉਣ ਦਾ ਯਤਨ ਕਰੀਏ। 1231 ਅੰਕ ਦੇ ਉੱਪਰ ਪਾਵਨ ਸ਼ਬਦ ਜੋ ਸੁਭਾਇਮਾਨ ਹੈ ਗੁਰਬਾਣੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਰੇ ਹੀ ਬੜੇ ਸਤਿਕਾਰ ਸਹਿਤ ਹਾਜ਼ਰੀਆਂ ਲਵਾਉਂਦੇ ਹੋਏ ਗੁਰਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾ। ਕਰਤ ਕੇਲ ਬਿਖੈ ਮੇਲ, ਚੰਦਰ ਸੂਰ ਮੋਹੇ। ਸਾਰਗ ਰਾਗ ਹੈ, ਇਹਦੇ ਅੰਦਰ ਪੰਜਵੇਂ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਜਿਹੜੀ ਮਾਇਆ ਮੋਹਣੀ ਹੈ ਨਾ, ਇਹਦੇ ਕਰਤੱਬਾਂ ਬਾਰੇ ਦੱਸਦੇ ਨੇ ਕਿ ਮਾਇਆ ਕਿਹੋ ਜੀ ਹੈ, ਇਹਦਾ ਅਸਰ ਕਿੰਨਾ ਹੈ, ਇਹਦੀ ਪਹੁੰਚ ਕਿੱਥੇ ਤੱਕ ਹੈ। ਬੜੇ ਬੜੇ ਰਿਸ਼ੀ ਮੁਨੀ ਤਪੱਸਵੀ, ਇੱਥੋਂ ਤੱਕ ਕਿ ਜਿਹੜੇ ਦੇਵਤੇ ਨੇ, ਉਹਨਾਂ ਦੇ ਵੀ ਚਿੱਤ ਨੂੰ ਡਲਾ ਦੇਣ ਵਾਲੀ ਹੈ ਮਾਇਆ। ਬੜਾ ਔਖਾ ਹੈ ਇਸ ਮਾਇਆ ਤੋਂ ਬਚਣਾ। ਮਾਇਆ ਅਸਲ 'ਚ ਹੈ ਕੀ? ਕਈਆਂ ਨੂੰ ਤਾਂ ਇਹ ਪਤਾ ਹੀ ਨਹੀਂ ਲੱਗਿਆ ਵੀ ਮਾਇਆ ਹੁੰਦੀ ਕੀ ਹੈ। ਅਸੀਂ ਕੇਵਲ ਰੁਪਈਆਂ ਦਾ ਨਾਮ ਮਾਇਆ ਰੱਖਿਆ ਹੋਇਆ। ਡਾਲਰ ਨੂੰ ਅਸੀਂ ਮਾਇਆ ਕਹਿੰਦੇ ਹਾਂ, ਇਹੀ ਮਾਇਆ ਹੈ। ਗੁਰਬਾਣੀ ਦੀ ਰੌਸ਼ਨੀ ਵਿੱਚ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਮਾਇਆ ਕੀ ਹੈ। ਗੁਰਦੇਵ ਨੂੰ ਪੁੱਛੀਏ, ਹਜ਼ੂਰ ਆਪ ਜੀ ਦੱਸੋ ਵੀ ਮਾਇਆ ਕੀ ਹੈ, ਤੇ ਸਤਿਗੁਰੂ ਕਹਿੰਦੇ ਨੇ ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਮਾਇਆ ਜਿੱਤ ਹਰ ਵਿਸਰੈ, ਰੱਬ ਭੁੱਲ ਗਿਆ ਤੇ ਮਾਇਆ, ਜਿਹੜੀ ਵਸਤੂ ਨਾਲ ਚਿੱਤ ਲੱਗਿਆ ਮਨੁੱਖ ਦਾ, ਪਰਮਾਤਮਾ ਭੁੱਲ ਜਾਵੇ ਤੇ ਮਾਇਆ ਹੈ। ਜੇ ਪਰਿਵਾਰ ਦੇ ਮੋਹ ਵਿੱਚ ਲੱਗਾ ਹੈ, ਸੋਹਣੇ ਘਰਾਂ ਦੇ ਅੰਦਰ ਬੈਠਾ ਹੋਇਆ ਹੈ, ਸੁੰਦਰ ਘਰ ਦਾ ਸੁੱਖ ਮਾਣਦਾ ਹੈ, ਸੇਜਾ ਦਾ ਸੁੱਖ ਮਾਣਦਾ ਹੈ, ਜੇ ਪ੍ਰਭੂ ਦਾ ਚਿੰਤਨ ਨਹੀਂ ਤੇ ਉਹ ਘਰ ਵੀ ਮਾਇਆ, ਉਹ ਪਰਿਵਾਰ ਵੀ ਮਾਇਆ, ਉਹ ਧਨ ਵੀ ਮਾਇਆ, ਉਹ ਸੰਪਤੀ ਵੀ ਮਾਇਆ ਤੇ ਉਹ ਅਹੁਦਾ ਵੀ ਮਾਇਆ। ਸੁੰਦਰ ਮੰਦਰ ਸੇਜ ਰਸ ਸੁਖ ਭੋਗਣ ਪੂਰੇ, ਗ੍ਰਹਿ ਮੰਦਰ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾਹੇ ਵਿਸੂਰੇ, ਸੋ ਪ੍ਰਭ ਚੇਤਨਾ ਆਵਈ ਬਿਸ਼ਟਾ ਕੇ ਕੀੜੇ। ਜੇ ਪ੍ਰਭੂ ਭੁੱਲ ਗਿਆ ਤੇ ਮਾਇਆ ਵਿਆਪ ਰਹੀ ਹੈ। ਐਸਾ ਵੀ ਜ਼ਰੂਰੀ ਨਹੀਂ ਹੈ ਕਿ ਬੜਾ ਘਰ ਹੈ, ਸੋਹਣੀਆਂ ਸੇਜਾਂ ਨੇ, ਉਹਦੇ ਉੱਤੇ ਬੈਠਾ ਹੋਇਆ ਮਨੁੱਖ ਜੇ ਪ੍ਰਭੂ ਦਾ ਚਿੰਤਨ ਕਰਦਾ ਹੈ ਤੇ ਮਾਇਆ ਤੋਂ ਬਚ ਗਿਆ ਹੈ। ਗਰੀਬੀ ਅੱਤ ਦੀ ਹੋਵੇ, ਲੇਕਿਨ ਪ੍ਰਭੂ ਨੂੰ ਭੁੱਲਿਆ ਹੋਇਆ ਹੋਵੇ ਤੇ ਮਾਇਆ ਉੱਥੇ ਵੀ ਵਿਆਪ ਰਹੀ ਹੈ। ਭਾਵੇਂ ਪਾਏ ਹੋਏ ਵਸਤਰ ਪੁਰਾਣੇ ਨੇ, ਸਾਰਾ ਕੁਝ ਤਿਆਗ ਕੀਤਾ ਹੋਇਆ ਹੋਵੇ, ਦਾਅਵਾ ਕਰੇ ਵੀ ਮੈਂ ਤਾਂ ਮਾਇਆ ਛੱਡ ਦਿੱਤੀ ਹੈ, ਮੈਂ ਤਾਂ ਵਿਰਕਤੀ ਬਣ ਗਿਆ, ਮਾਇਆ ਉੱਥੇ ਵੀ ਵਿਆਪ ਰਹੀ ਹੈ। ਸੋਹਣੀਆਂ ਸੇਜਾਂ 'ਤੇ ਬੈਠਾ ਹੋਇਆ, ਸੋਨੇ ਦੇ ਮੰਦਰਾਂ 'ਚ ਬੈਠਾ ਹੋਵੇ, ਜੇ ਪ੍ਰਭੂ ਚੇਤੇ ਹੈ ਨਾ, ਤਾਂ ਮਾਇਆ ਦਾ ਅਸਰ ਉਹਦੇ 'ਤੇ ਨਹੀਂ। ਇਹ ਗੱਲ ਸਾਡੀ ਸਮਝ ਵਿੱਚ ਆ ਜਾਵੇ, ਅਸੀਂ ਇਸ ਗੱਲ ਨੂੰ ਸਮਝ ਲਈਏ ਕਿ ਮਾਇਆ ਦਾ ਪ੍ਰਭਾਵ ਹੈ ਕੀ। ਮੈਨੂੰ ਇੱਕ ਗੱਲ ਚੇਤੇ ਆਈ, ਜਨਕ ਰਾਜਾ ਬੜਾ ਧਰਮਾਤਮਾ ਰਾਜਾ ਹੋਇਆ ਹੈ। ਜਦੋਂ ਭੱਟ ਸਾਹਿਬਾਨ ਨੇ ਗੁਰੂ ਨਾਨਕ ਸਾਹਿਬ ਦੀ ਉਸਤਤ ਕੀਤੀ ਨਾ ਉਪਮਾ, ਉਹਨਾਂ ਆਖਿਆ ਧੰਨ ਗੁਰੂ ਨਾਨਕ ਸਾਹਿਬ, ਤੁਸੀਂ ਤਾਂ ਕਲਯੁੱਗ ਵਿੱਚ ਸਤਯੁਗ ਵਰਤਾ ਦਿੱਤਾ, ਤੁਸੀਂ ਕਲਯੁੱਗ ਦੇ ਸਮੇਂ ਵਿੱਚ ਜਨਕ ਵਰਗਾ ਰਾਜ ਸਥਾਪਿਤ ਕੀਤਾ ਹੈ। ਅੰਮ੍ਰਿਤ ਬਚਨ ਆਪਾਂ ਪੜ੍ਹਦੇ ਹਾਂ, ਜਨਕ ਰਾਜ ਵਰਤਾਇਆ ਸਤਯੁਗ ਆਲੀਣਾ, ਗੁਰ ਸ਼ਬਦੇ ਮਨ ਮਾਨਿਆ ਅਪਤੀਜ ਪਤੀਣਾ। ਜਨਕ ਰਾਜਾ ਬੜਾ ਹੀ ਧਰਮਾਤਮਾ ਰਾਜਾ ਹੋਇਆ ਹੈ, ਰਾਜ ਗੱਦੀ ਉੱਤੇ ਬੈਠਾ, ਲੇਕਿਨ ਸੁਰਤ ਜਿਹੜੀ ਹੈ ਨਾ, ਉਹ ਪਰਮਾਤਮਾ ਦੇ ਚਰਣਾਂ ਵਿੱਚ ਹੈ। ਇੱਕ ਮੌਕੇ ਸੁਖਦੇਵ ਮੁਨੀ ਬੜਾ ਹੀ ਧਰਮ, ਇਹ ਵੀ ਜਪੀ ਸੀ, ਤਿਆਗੀ ਸੀ, ਬਨਪ੍ਰਸਥ ਸੀ, ਆਪਣੇ ਘਰ ਆਇਆ, ਕਹਿਣ ਲੱਗਾ ਮੈਂ ਬੜੀ ਤਪੱਸਿਆ ਕੀਤੀ ਹੈ, ਬੜਾ ਤਿਆਗ ਵੀ ਕੀਤਾ ਹੈ, ਘਰ ਪਰਿਵਾਰ ਛੱਡ ਕੇ ਜੰਗਲਾਂ 'ਚ ਬੈਠ ਕੇ ਮੈਂ ਬੜਾ ਲੰਮਾ ਸਮਾਂ ਤਪੱਸਿਆ ਕੀਤੀ, ਲੇਕਿਨ ਮਨ ਸ਼ਾਂਤ ਨਹੀਂ ਹੋਇਆ। ਪਿਤਾ ਜੀ ਨੇ ਆਖਿਆ ਵੀ ਪੁੱਤਰਾ, ਗੁਰੂ ਧਾਰਨ ਨਹੀਂ ਕੀਤਾ ਹੈ। ਕਹਿੰਦਾ ਜੀ ਤੁਸੀਂ ਦੱਸੋ ਵੀ ਕਿਹੜਾ ਗੁਰੂ ਮੈਂ ਧਾਰਨ ਕਰਾਂ, ਕਿਹਦੇ ਤੋਂ ਮੈਂ ਉਪਦੇਸ਼ ਲਵਾਂ। ਪਿਤਾ ਕਹਿਣ ਲੱਗੇ ਜੀ ਜਨਕ ਦੇ ਕੋਲ ਜਾਓ, ਬੜੇ ਧਰਮਾਤਮਾ ਨੇ, ਬੜੀ ਬੰਦਗੀ ਵਾਲੀ ਰੂਹ ਹੈ। ਮੰਜ਼ਲਾਂ ਮਾਰਦੇ ਹੋਏ ਜਨਕ ਜੀ ਦੇ ਦਰਬਾਰ ਵਿੱਚ ਪਹੁੰਚੇ, ਬੈਠ ਗਏ ਨੇ ਅਤੇ ਕੀ ਦੇਖਿਆ, ਰਾਜੇ ਦਾ ਦਰਬਾਰ ਲੱਗਿਆ, ਸਿੰਘਾਸਣ 'ਤੇ ਆਪ ਜੀ ਸੁਭਾਇਮਾਨ ਨੇ, ਉੱਤੇ ਚੌਰ ਹੋ ਰਿਹਾ ਹੈ, ਦਾਸੀਆਂ ਪੱਖਾ ਵੀ ਕਰ ਰਹੀਆਂ ਨੇ, ਨੌਕਰ ਚਾਕਰ ਹੁਕਮ ਦੇ ਵਿੱਚ ਖੜ੍ਹੇ ਨੇ। ਮਨ ਵਿੱਚ ਇੱਕੋ ਦਮ ਸ਼ੰਕਾ ਪੈਦਾ ਹੋ ਗਈ, ਇਹਨੇ ਮੈਨੂੰ ਕੀ ਉਪਦੇਸ਼ ਦੇਣਾ, ਤਾਂ ਖੁਦ ਮਾਇਆ ਵਿੱਚ ਗ੍ਰਸਿਆ ਹੋਇਆ ਹੈ। ਜਨਕ ਰਾਜਾ ਤਾਂ ਖੁਦ ਮਾਇਆ 'ਚ ਗ੍ਰਸਿਆ ਹੈ, ਮੈਂ ਤਾਂ ਬੜਾ ਤਿਆਗੀ ਹਾਂ, ਇੰਨਾ ਸਮਾਂ ਜੰਗਲਾਂ ਵਿੱਚ ਜਾ ਕੇ ਮੈਂ ਭਗਤੀ ਕੀਤੀ, ਬੰਦਗੀ ਕੀਤੀ, ਇਹਦੇ ਤੋਂ ਉਪਦੇਸ਼ ਲੈਣਾ, ਇਹ ਤਾਂ ਖੁਦ ਮਾਇਆ ਵਿੱਚ ਗ੍ਰਸਤ ਹੈ। ਮੈਂ ਸਮਝਦਾ ਉਹ ਗੁਰੂ ਵੀ ਕਾਹਦਾ, ਜਿਹੜਾ ਸੇਵਕ ਦੇ ਮਨ ਦੀ ਜਾਣੇ ਨਾ। ਜਨਕ ਨੇ ਜਾਣ ਲਈ ਮਨ ਦੀ, ਉਸੇ ਵਕਤ ਇੱਕ ਕੌਤਕ ਰਚ ਦਿੱਤਾ, ਆਪਣੇ ਮਹੱਲਾ ਨੂੰ ਸਾਰੇ ਪਾਸੇ ਅੱਗ ਲਵਾ ਦਿੱਤੀ। ਅੱਗ ਦੀਆਂ ਲਪਟਾਂ ਜਦੋਂ ਤੇਜ਼ ਹੋਣ ਲੱਗੀਆਂ, ਬਾਹਰੋਂ ਜਿਹੜੇ ਪਹਿਰੇਦਾਰ ਸੀ ਨਾ, ਉਹ ਦੌੜੇ ਆਏ, ਜਨਕ ਨੂੰ ਕਹਿਣ ਲੱਗੇ ਵੀ ਬਾਹਰ ਅੱਗ ਲੱਗ ਗਈ ਹੈ। ਆਪ ਜੀ ਮਹਿਫੂਜ਼ ਬਾਹਰ ਨਿਕਲ ਚੱਲੋ, ਕੋਈ ਯਤਨ ਕਰੀਏ, ਕੋਈ ਕੋਸ਼ਿਸ਼ ਕਰੀਏ, ਲੱਖਾਂ ਦਾ ਸਮਾਨ ਨਹੀਂ ਤੇ ਸੜ ਕੇ ਸੁਆਹ ਹੋ ਜਾਣਾ, ਮਿੱਟੀ ਹੋ ਜਾਣਾ। ਇਸ ਗੱਲ ਦਾ ਜਨਕ ਰਾਜੇ 'ਤੇ ਕੋਈ ਅਸਰ ਨਾ ਹੋਇਆ, ਅੱਗ ਹੋਰ ਤੇਜ਼ ਹੋ ਗਈ। ਦੁਬਾਰਾ ਭੱਜੇ ਆਏ ਨੇ ਪਹਿਰੇਦਾਰ, ਉਹਨਾਂ ਫਿਰ ਆ ਕੇ ਸੁਚੇਤ ਕੀਤਾ, ਫਿਰ ਵੀ ਅਣਸੁਣੀ ਕਰ ਦਿੱਤੀ। ਤੀਸਰੀ ਵਾਰ ਜਿਸ ਵਕਤ ਪਹਿਰੇਦਾਰ ਆਏ, ਉਹਨਾਂ ਆਖਿਆ ਰਾਜਨ ਦਰਸ਼ਨੀ ਡਿਓੜੀ ਤੱਕ ਅੱਗ ਆ ਗਈ। ਰਾਜਾ ਉਸੇ ਤਰ੍ਹਾਂ ਹੀ, ਅਸਰ ਹੀ ਕੋਈ ਨਹੀਂ। ਲੇਕਿਨ ਸੁਖਦੇਵ ਉੱਠ ਗਿਆ, ਉੱਠ ਕੇ ਤੁਰਨ ਲੱਗਾ ਅਤੇ ਰਾਜੇ ਨੇ ਆਖਿਆ, ਬਈ ਸੁਖਦੇਵ ਜੀ ਕਿੱਧਰ ਚੱਲਿਆ? ਉਹਨੇ ਆਖਿਆ, ਰਾਜਨ ਮੈਂ ਜਦੋਂ ਤੁਹਾਡੇ ਦਰਸ਼ਨ ਕਰਨ ਆਇਆ ਸੀ ਨਾ, ਮੈਂ ਕੁਝ ਆਪਣਾ ਸਮਾਨ ਬਾਹਰ ਛੱਡ ਆਇਆ। ਕਹਿੰਦੇ, ਕੀ ਸਮਾਨ? ਕਹਿੰਦੇ ਜੀ, ਮੈਂ ਫਕੀਰ ਹਾਂ, ਮੇਰੇ ਕੋਲ ਹੋਰ ਤਾਂ ਕੀ ਹੋਣਾ, ਇੱਕ ਬੈਰਾਗਣ ਹੈ, ਇੱਕ ਠੂਠਾ ਹੈ, ਬਸ ਆਹ ਦੋ ਚਾਰ ਚੀਜ਼ਾਂ ਮੈਂ ਬਾਹਰ ਛੱਡ ਆਇਆ ਸੀ, ਕਿਤੇ ਉਹ ਅੱਗ ਦੀ ਲਪਟ ਵਿੱਚ ਆ ਕੇ ਸੜ ਨਾ ਜਾਣ। ਜਨਕ ਰਾਜਾ ਖਿੜਖਿੜਾ ਕੇ ਹੱਸ ਪਿਆ, ਕਹਿੰਦਾ, ਵਾਹ ਓਏ ਸੁਖਦੇਵ, ਤੂੰ ਕਹਿੰਦਾ ਵੀ ਜਨਕ ਰਾਜਾ ਮਾਇਆ ਵਿੱਚ ਗ੍ਰਸਤ ਹੈ, ਉਹ ਜਨਕ ਦੇ ਲੱਖਾਂ ਦੇ ਮਹੱਲ ਸੜ ਰਹੇ ਨੇ, ਪਰ ਜਨਕ ਨੂੰ ਪਰਵਾਹ ਕੋਈ ਨਹੀਂ। ਜਿਹੜੇ ਠੂਠੇ ਦੀ ਤੂੰ ਗੱਲ ਕਰਦਾ, ਜਿਹੜੀ ਬੈਰਾਗਣ ਦੀ ਤੂੰ ਗੱਲ ਕਰਦਾ, ਬਾਜ਼ਾਰ ਵਿੱਚ ਇਹਦਾ ਪੰਜ ਆਨਾ ਕਿਸੇ ਨਹੀਂ ਦੇਣਾ। ਉਹਨੂੰ ਬਚਾਉਣ ਵਾਸਤੇ ਤੂੰ ਉੱਠ ਕੇ ਦੌੜ ਪਿਆ, ਗੁਰਮੁਖਾ ਮਾਇਆ 'ਚ ਤੂੰ ਫਸਿਆ ਕਿ ਮੈਂ ਫਸਿਆ ਹੈ? ਸਮਝ ਆ ਗਈ, ਸਮਝ ਆ ਗਈ, ਪੈਰੀਂ ਪੈ ਗਿਆ, ਮੈਨੂੰ ਬਖਸ਼ੋ ਮਹਾਤਮਾ ਜੀ, ਕਿਰਪਾ ਕਰੋ, ਮੈਨੂੰ ਉਪਦੇਸ਼ ਦਿਓ। ਕਹਿੰਦੇ, ਤੂੰ ਅਧਿਕਾਰੀ ਨਹੀਂ ਹੈ, ਅਧਿਕਾਰੀ ਨਹੀਂ ਹੈ, ਤੈਨੂੰ ਉਪਦੇਸ਼ ਅਸੀਂ ਨਹੀਂ ਦੇਣਾ। ਤਰਲੇ ਕੀਤੇ, ਜਨਕ ਦੀ ਸਭਾ ਵਿੱਚੋਂ ਲੇਕਿਨ ਸੁਖਦੇਵ ਨੂੰ ਬਾਹਰ ਕੱਢ ਦਿੱਤਾ। ਸਾਖੀ ਲੰਬੇਰੀ ਹੈ, ਮੈਂ ਟੂਕ ਮਾਤਰ ਅਰਜ਼ ਕਰਾਂ। 12 ਸਾਲ ਉਸ ਜਗ੍ਹਾ 'ਤੇ ਖੜਿਆ ਰਿਹਾ ਜਿੱਥੇ ਜਦੋਂ ਜਨਕ ਰਾਜਾ ਬ੍ਰਹਮ ਭੋਜ ਕਰਕੇ ਸਾਧੂ ਮਹਾਤਮਾਵਾਂ ਨੂੰ ਲੰਗਰ ਛਕਾਉਂਦਾ ਸੀ, ਅਤੇ ਉਹ ਜੂਠੇ ਪੱਤਲ ਚੱਕ ਕੇ ਜਿਸ ਜਗ੍ਹਾ 'ਤੇ ਢੇਰ ਕਰਦਾ ਸੀ ਨਾ, ਉੱਥੇ ਖਲੋਤਾ ਰਿਹਾ। ਗੁਰਬਾਣੀ 'ਚ ਵੀ ਇਹ ਗੱਲ ਦੀ ਗਵਾਹੀ ਆਉਂਦੀ ਹੈ, ਜੂਠਨ ਜੂਠ ਪਰੀ ਸਿਰ ਉੱਪਰ, ਤਿਲ ਮਨੁਆ ਖਿਨ ਨਾ ਡੁਲਾਵੈ ਗੋ। ਸਿਰ ਦੇ ਉੱਤੇ ਜੂਠਾਂ ਪੁਆਈਆਂ, ਮੁਆਫ਼ੀ ਮੰਗੀ, ਜਨਕ ਦੀ ਨਿਗਾਹ ਪੈ ਗਈ। ਕਹਿੰਦਾ, ਤੂੰ ਇੱਥੇ ਕਰਦਾ? ਕਹਿੰਦਾ, ਮਹਾਰਾਜ ਬਖਸ਼ ਲਓ, ਬਖਸ਼ ਲਓ, ਅਪਰਾਧ ਕੀਤਾ, ਗੁਨਾਹ ਕੀਤਾ ਹੈ। ਫਿਰ ਕਿਧਰੇ ਜਾ ਕੇ ਜਨਕ ਦੀ ਨਿਗਾਹ ਪਈ, ਉਹਨੂੰ ਉਪਦੇਸ਼ ਦੇ ਕੇ ਤਾਰਿਆ ਸੀ। ਇਹ ਮਾਇਆ ਬਰਕਤੀਆਂ ਨੂੰ ਵੀ ਨਹੀਂ ਇਹਨੇ ਛੱਡਿਆ, ਜਿਹੜੇ ਕਹਿੰਦੇ ਸੀ ਅਸੀਂ ਤਿਆਗੀ ਹਾਂ, ਅਸੀਂ ਤਾਂ ਸਭ ਕੁਝ ਛੱਡੀ ਬੈਠੇ ਹਾਂ, ਵੀ ਸਾਡੇ 'ਤੇ ਮਾਇਆ ਦਾ ਅਸਰ ਹੀ ਕੋਈ ਨਹੀਂ, ਉਹਨਾਂ ਨੂੰ ਵੀ ਮੋਲਿਆ। ਜਿਨ ਬ੍ਰਹਮਾ ਬਿਸਨ ਮਹਾਦੇਵ ਛੱਲੀਆ, ਉਹਨਾਂ ਨੂੰ ਵੀ ਛੱਡ ਲਿਆ। ਸਿਆਣੇ ਗੁਰਮੁਖ ਸੁਣਾਇਆ ਕਰਦੇ ਸੀ ਕਿ ਇੱਕ ਵਾਰੀ ਮਾਇਆ ਆਪਣਾ ਸੁੰਦਰ ਰੂਪ ਬਣਾ ਕੇ ਤੁਰੀ ਜਾ ਰਹੀ ਸੀ, ਹੱਥ ਵਿੱਚ ਕੰਡਿਆਲਾ ਫੜਿਆ ਸੀ। ਸਾਧੂ ਸੀ ਕੋਈ, ਕਹਿੰਦੇ, ਤੂੰ ਕੌਣ ਹੈ? ਕਹਿਣ ਲੱਗੀ, ਮਾਇਆ ਹਾਂ। ਇਹ ਕੀ ਫੜਿਆ? ਇਹ ਕੰਡਿਆਲਾ ਹੈ, ਕਾਹਦੇ ਵਾਸਤੇ? ਜਿਹੜੇ ਤੁਹਾਡੇ ਵਰਗੇ ਹੰਕਾਰੀ ਹੈ, ਕਹਿੰਦੇ ਨਾ ਅਸੀਂ ਬੜੇ ਬਰਕਤੀ ਹਾਂ ਜੀ, ਸਾਧੂ ਹਾਂ, ਉਹਨਾਂ ਨੂੰ ਨਕੇਲ ਪਾਉਂਦੀ ਮੈਂ। ਉਹ ਖਿੜਖਿੜਾ ਕੇ ਹੱਸ ਪਏ, ਕਹਿੰਦੇ, ਤੈਨੂੰ ਮੇਰੇ ਵਰਗਾ ਸਾਧੂ ਨਹੀਂ ਮਿਲਿਆ ਫਿਰ? ਅੱਗੋਂ ਮਾਇਆ ਕਹਿੰਦੀ ਵੀ ਤੁਹਾਡੇ ਵਰਗਿਆਂ ਨੂੰ ਤਾਂ ਨਕੇਲ ਪਾਉਣ ਦੀ ਵੀ ਲੋੜ ਨਹੀਂ, ਮੈਂ ਉੱਦਾਂ ਹੀ ਚੜ੍ਹ ਜਾਊਂਗੀ ਤੁਹਾਡੇ 'ਤੇ। ਕਹਿੰਦੀ, ਦੇਖਾਂਗੇ, ਸਮਾਂ ਆਏਗਾ। ਕੁਝ ਦਿਨਾਂ ਬਾਅਦ ਉਹ ਮਾਇਆ ਨੇ ਇਹੋ ਜਿਹਾ ਛਲ ਕੀਤਾ, ਇਸਤਰੀ ਦਾ ਸੋਹਣਾ ਰੂਪ ਬਣਾ ਕੇ ਆਈ। ਉਹ ਮਹਾਤਮਾ ਨੂੰ ਰੋਜ਼ ਦੁੱਧ ਛਕਾਇਆ ਕਰੇ, ਨਿਤਾ ਪ੍ਰਤੀ ਜਦੋਂ ਰੋਜ਼ ਨੇਮ ਨਾਲ ਦੁੱਧ ਛਕਾਉਣ ਲੱਗ ਪਈ, ਮਹਾਤਮਾ ਨੇ ਵੀ ਸੋਚਿਆ ਵੀ ਬੜੀ ਇਹ ਇਸਤਰੀ ਸੇਵਾ ਭਾਵਨਾ ਵਾਲੀ ਹੈ। ਹੁਣ ਮਾਇਆ ਨੇ ਆਪਣਾ ਰੰਗ ਵਿਖਾਉਣਾ ਸੀ, ਇੱਕ ਦਿਨ ਇਹੋ ਜਿਹਾ ਛਲ ਬਣਾ ਲਿਆ। ਸ਼ਾਮ ਦਾ ਵੇਲਾ ਹੋਇਆ, ਸੂਰਜ ਅਸਤ ਹੋਣ ਲੱਗਾ, ਮੀਂਹ ਬੜਾ ਪਾ ਦਿੱਤਾ। ਜਿੱਥੇ ਕੁਟੀਆ ਸੀ ਨਾ ਸਾਧੂ ਦੀ ਬਰਕਤੀ ਦੀ, ਉਹਦੇ ਸਾਹਮਣੇ ਇੱਕ ਨਾਲਾ ਸੀ। ਵਰਖਾ ਬਹੁਤੀ ਪੈਣ ਕਰਕੇ ਉਹ ਪਾਣੀ ਦਾ ਭਰ ਕੇ ਵਗਣ ਲੱਗਾ। ਕੁਝ ਸਮਾਂ ਉਸ ਇਸਤਰੀ ਨੇ ਇੰਤਜ਼ਾਰ ਕੀਤਾ, ਪਰ ਮੀਂਹ ਹਟਿਆ ਨਾ ਅਤੇ ਉਸ ਵਕਤ ਬੈਠੀ ਰੋਣ ਲੱਗ ਪਈ। ਸਾਧੂ ਨੂੰ ਤਰਸ ਆਇਆ, ਉਹਨੇ ਕਿਹਾ ਵੀ ਬੀਬੀ ਰੋਨੀ ਕਾਹਦੇ ਵਾਸਤੇ? ਕਹਿਣ ਲੱਗੀ, ਜੀ ਸੂਰਜ ਢਲ ਰਿਹਾ, ਰਾਤ ਮੈਂ ਜੇ ਇੱਥੇ ਰਵਾਂ ਲੋਕ ਨਿੰਦਾ ਕਰਨਗੇ, ਤੁਹਾਡੀ ਵੀ ਬਦਨਾਮੀ ਹੋਏਗੀ, ਮੇਰੀ ਵੀ ਬਦਨਾਮੀ ਹੋਵੇਗੀ, ਪਰ ਮੈਂ ਜਾਵਾਂ ਕਿੱਦਾਂ? ਮੀਂਹ ਬੜਾ ਪੈ ਰਿਹਾ, ਪਾਣੀ ਭਰ ਭਰ ਕੇ ਵਗ ਰਿਹਾ। ਮਹਾਤਮਾ ਨੂੰ ਤਰਸ ਆ ਗਿਆ, ਕਹਿੰਦੇ ਬੀਬੀ ਇਉਂ ਕਰ, ਮੈਂ ਚੱਲ ਤੈਨੂੰ ਨਾਲਾ ਪਾਰ ਕਰਾ ਦਿੰਦਾ, ਮੇਰੇ ਮਗਰ ਮਗਰ ਤੁਰੀ ਆ। ਮਗਰ ਮਗਰ ਉਹ ਤੁਰੀ। ਜਿਸ ਵੇਲੇ ਉਹ ਬਰਕਤੀ ਚੱਲਦਾ ਚੱਲਦਾ ਉਹ ਪਾਣੀ ਦੇ ਅੰਦਰ ਨਾਲੇ ਦੇ ਵਿੱਚ ਦੀ ਜਾਣ ਲੱਗਾ, ਉਹ ਮਾਇਆ ਫਿਰ ਕਿਨਾਰੇ 'ਤੇ ਖੜ ਕੇ ਉੱਚੀ ਉੱਚੀ ਰੋਣ ਲੱਗ ਪਈ। ਬਰਕਤੀ ਨੇ ਆਖਿਆ, ਵੀ ਕੀ ਗੱਲ ਹੈ? ਕਹਿੰਦੀ, ਸਾਧੂ ਜੀ ਮੈਂ ਤਾਂ ਕਦੇ ਪਾਣੀ 'ਚ ਪੈਰ ਵੀ ਨਹੀਂ ਰੱਖਿਆ, ਤਾਂ ਇੰਨਾ ਪਾਣੀ ਕਿਤੇ ਰੋੜ ਕੇ ਨਾ ਲੈ ਜੇ। ਤਰਸ ਆ ਗਿਆ, ਪਿੱਛੇ ਆ ਗਏ, ਕਹਿੰਦੇ ਇਉਂ ਕਰ ਤੂੰ ਮੇਰੇ ਮੋਢਿਆਂ 'ਤੇ ਚੜ੍ਹ ਜਾ, ਮੈਂ ਤੈਨੂੰ ਪਾਰ ਕਰਵਾ ਦਿੰਦਾ। ਅਤੇ ਸਾਧ ਸੰਗਤ ਤੂੰ ਮੋਢਿਆਂ 'ਤੇ ਚੜ੍ਹ ਗਈ ਨਾ, ਅੱਧਾ ਕੁ ਨਾਲਾ ਜਦੋਂ ਪਾਰ ਹੋਇਆ ਤਾਂ ਜ਼ੋਰ ਜ਼ੋਰ ਨਾਲ ਉਹ ਮਹਾਤਮਾ ਨੂੰ ਲੱਤਾਂ ਮਾਰਨ ਲੱਗ ਪਈ। ਉਹਨਾਂ ਆਖਿਆ ਵੀ ਲੱਤਾਂ ਕਾਹਦੇ ਵਾਸਤੇ ਮਾਰਦੀਆਂ? ਅਤੇ ਖਿੜਖਿੜਾ ਕੇ ਹੱਸ ਕੇ ਕਹਿਣ ਲੱਗੀ, ਤੁਸੀਂ ਕਹਿੰਦੇ ਸੀ ਨਾ ਮੇਰੇ ਵਰਗਾ ਸਾਧੂ ਨਹੀਂ ਤੁਹਾਨੂੰ ਟੱਕਰਿਆ, ਆ ਦੇਖ ਲਓ ਮੈਂ ਤੁਹਾਡੇ 'ਤੇ ਬਿਨਾਂ ਨਕੇਲ ਤੋਂ ਹੀ ਚੜ੍ਹ ਗਈ। ਉਸੇ ਵੇਲੇ ਜਾਣਿਆ ਵੀ ਇਹ ਤਾਂ ਛਲ ਹੋ ਗਿਆ ਮੇਰੇ ਨਾਲ, ਵਗਾ ਕੇ ਪਾਸੇ ਸੁੱਟਿਆ ਅਤੇ ਕੀ ਦੇਖਦੇ, ਨਾ ਉੱਥੇ ਕੋਈ ਨਾਲਾ ਹੈ, ਨਾ ਕੋਈ ਵਰਖਾ ਹੈ, ਨਾ ਕੋਈ ਪਾਣੀ ਹੈ। ਉਸ ਵੇਲੇ ਬੜਾ ਪਛਤਾਤਾਪ ਕੀਤਾ, ਵੀ ਮੈਂ ਤਾਂ ਛਲਿਆ ਗਿਆ ਮਾਇਆ ਵਿੱਚ। ਇਸ ਲਈ ਦਾਵਾ ਨਹੀਂ ਇੱਥੇ, ਇਹ ਤਾਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ, ਸੱਚੇ ਪਾਤਸ਼ਾਹ, ਲੋਭ ਲਹਿਰ ਅਤ ਨੀਜਰ ਵਾਜੈ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਇਹ ਅਰਦਾਸ ਕਰੀਏ। ਇਹ ਤਾਂ ਐਸੀ ਹੈ, ਸਾਹਿਬ ਅੰਮ੍ਰਿਤ ਬਾਣੀ ਵਿੱਚ ਕਹਿੰਦੇ, ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਬਿਨਾਂ ਦੰਦਾਂ ਤੋਂ ਹੀ ਖਾ ਗਈ, ਪਰ ਖਾਧਾ ਕਿਹਨਾਂ ਨੂੰ? ਗੁਰੂ ਅਮਰਦਾਸ ਜੀ ਨੂੰ ਪੁੱਛੋ, ਉਹ ਕਹਿੰਦੇ ਮਨਮੁਖ ਖਾਧੇ ਗੁਰਮੁਖ ਉਭਰੇ। ਉਭਰਿਆ ਕੌਣ, ਬਚਿਆ ਕੌਣ, ਅਤੇ ਮਰਿਆ ਕੌਣ, ਖਾਧਾ ਕੌਣ ਗਿਆ? ਖਾਧਾ ਉਹ ਗਿਆ ਜਿਹੜਾ ਮਨਮੁਖ ਹੈ, ਜਿਹੜਾ ਮਨ ਦੇ ਮਗਰ ਚੱਲਣ ਵਾਲਾ ਸੀ। ਅਤੇ ਉਭਰ ਕੇ ਕੌਣ ਨਿਕਲਿਆ? ਗੁਰਮੁਖ ਉਭਰੇ। ਕਿੱਦਾਂ ਉਭਰੇ? ਜਿਨੀ ਸੱਚ ਨਾਮ ਚਿੱਤ ਲਾਇਆ, ਜਿਹਨੇ ਸੱਚ ਨਾਮ ਨਾਲ ਚਿੱਤ ਲਾ ਲਿਆ, ਉਹ ਬਚ ਗਏ, ਉਹ ਬਚ ਗਏ, ਬਾਕੀ ਸਾਰਿਆਂ ਦਾ ਬੇੜਾ ਗਰਕ ਕਰ ਦਿੱਤਾ ਇਸ ਮਾਇਆ ਨੇ। ਇਸੇ ਲਈ ਇਹਦੇ ਇੱਥੇ ਕੋਈ ਸਿਆਣਪ ਨਹੀਂ, ਇੱਥੇ ਤਾਂ ਬੇਨਤੀਆਂ ਹੀ ਕਰਨੀਆਂ ਬਣਦੀਆਂ ਨੇ ਕਿ ਸੱਚੇ ਪਾਤਸ਼ਾਹ, ਇਹ ਮਾਇਆ ਦਾ ਬੜਾ ਪ੍ਰਭਾਵ ਹੈ, ਇਹ ਤਾਂ ਬੜਿਆਂ ਬੜਿਆਂ ਨੂੰ ਮੋਹ ਲੈਂਦੀ ਹੈ, ਮੇਰੇ 'ਤੇ ਕਿਰਪਾ ਕਰੋ, ਮੇਰੇ ਗਰੀਬ 'ਤੇ ਕਿਰਪਾ ਕਰੋ। ਭਗਤ ਕਬੀਰ ਸਾਹਿਬ ਜੀ ਵਰਗੇ ਬਚਨ ਆਉਂਦਾ, ਨਾਕੋ ਕਾਟੀ ਕਾਨੋ ਕਾਟੀ, ਕਾਟ ਕੂਟ ਕੈਡਾਰੀ, ਕਹੋ ਕਬੀਰ ਭਗਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਚੇਤੇ ਨਹੀਂ ਉਸ ਪਾਸੇ ਨੂੰ ਗਿਆ ਕਦੇ ਕਬੀਰ ਜੀ ਦਾ, ਜਿਹਨੇ ਬੜੇ ਬੜੇ ਛੱਲ ਲਏ ਲੇਕਿਨ ਕਬੀਰ ਵਰਗਿਆਂ ਨੂੰ ਛੱਲ ਨਹੀਂ ਸਕੇ। ਕਿਉਂ? ਕਿਉਂਕਿ ਗੁਰੂ ਦੇ ਚਰਨਾਂ ਦਾ ਆਸਰਾ ਹੈ, ਰਾਤ ਦਿਨ ਬੇਨਤੀਆਂ ਕਰਦੇ ਰਹੇ ਨੇ, ਸੱਚੇ ਪਾਤਸ਼ਾਹ ਬਖਸ਼ ਲਓ, ਮੈਨੂੰ ਬਖਸ਼ ਲਓ। ਬਿਨਾਂ ਦੰਦਾਂ ਤੋਂ ਜਿਹੜੀ ਖਾ ਲੈਣ ਵਾਲੀ ਹੈ, ਕਿਧਰੇ ਕਾਮ ਦਾ, ਕਿਧਰੇ ਕ੍ਰੋਧ ਦਾ, ਕਿਧਰੇ ਲੋਭ ਦਾ, ਇਹ ਸਭ ਛਾਲੀ ਤਾਂ ਹੈ, ਛਾਲੀ ਹੈ ਨਾ। ਇਹ ਜਿਤਨੇ ਵੀ ਨੇ ਵਿਕਾਰ, ਇਹ ਵੀ ਮਾਇਆ ਹੀ ਹੈ, ਇਹ ਵੀ ਮਾਇਆ ਹੈ। ਰਵਿਦਾਸ ਜੀ ਕਹਿੰਦੇ, ਮੈਂ ਤਾਂ ਅਰਦਾਸ ਹੀ ਕਰ ਸਕਦਾ ਹਾਂ, ਸੱਚੇ ਪਾਤਸ਼ਾਹ ਪੰਚ ਦੋਖ ਅਸਾਦ ਜਾ ਮਹਿ, ਤਾਂ ਕਿ ਕੇਤਕ ਆਸ ਕੀ ਮੈਂ ਆਸ ਕਰਾਂ ਵੀ ਮੈਂ ਬਚ ਜਾਵਾਂਗਾ। ਮਹਾਰਾਜ ਤੁਸੀਂ ਜਿਨ੍ਹਾਂ ਦੇ ਹੱਥ ਰੱਖਦੇ ਨਾ ਕਿਰਪਾ ਦਾ ਉਹਨੂੰ ਬਚਾ ਲੈਂਦੇ ਹੋ, ਨਹੀਂ ਤਾਂ ਬੜੇ ਬੜੇ ਮੋਹੇ ਜਾਣ ਵਾਲੇ ਨੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਕਰਤ ਕੇਲ ਬਿਖੈ ਮੇਲ, ਬਿਖੈ ਬਿਖੈ ਤੋਂ ਭਾਵ ਹੈ ਵਿਸ਼ੇ, ਵਿਸ਼ਿਆਂ ਦਾ ਮੇਲ, ਵਿਸ਼ਿਆਂ ਦੇ ਵਿੱਚ ਮੇਲ ਦੇਣ ਵਾਲੀ ਹੈ ਮਾਇਆ, ਵਿਕਾਰਾਂ ਵਿੱਚ ਖਚਤ ਕਰ ਦੇਣ ਵਾਲੀ ਹੈ ਮਾਇਆ। ਲੇਕਿਨ ਗੁਰਮੁਖਾਂ ਦੇ ਉੱਤੇ ਇਹਦਾ ਕੋਈ ਅਸਰ ਨਹੀਂ। ਜਿਨ੍ਹਾਂ ਨੇ ਸੱਚ ਨਾਮ ਵਿੱਚ ਆਪਣਾ ਚਿੱਤ ਜੋੜ ਲਿਆ ਉਹਨਾਂ ਦਾ ਮਾਇਆ ਕੁਝ ਨਹੀਂ ਵਿਗਾੜ ਸਕਦੀ ਹੈ। ਇਸ ਵਾਸਤੇ ਕਰਤ ਕੇਲ ਬਹੁਤ ਸਾਰੇ ਕਲੋਲ ਕਰਦੀ ਹੈ ਮਾਇਆ, ਚਿੱਤ ਚੁਰਾਉਣ ਵਾਸਤੇ ਕਈ ਤਰ੍ਹਾਂ ਦੇ ਚੋਜ ਕਰਦੀ ਹੈ ਮਾਇਆ। ਚੰਦਰ ਸੂਰ ਮੋਹੇ, ਚੰਦਰ ਦੇਵਤਾ ਵੀ ਮੋਹ ਲਿਆ, ਸੂਰਜ ਨੂੰ ਵੀ ਮੋਹ ਲਿਆ। ਇੰਦਰ ਵਰਗੇ ਜਿਹੜੇ ਸੀ ਬੜੇ ਬੜੇ ਆਪਣੇ ਆਪ ਨੂੰ ਕਹਾਉਣ ਵਾਲੇ, ਉਹਨਾਂ ਦੀ ਵੀ ਐਸੀ ਹਾਲਤ ਹੋਈ। ਅਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇਹਦਾ ਜ਼ਿਕਰ ਵੀ ਆਇਆ ਜਿੱਥੇ ਹਜ਼ੂਰ ਕਹਿੰਦੇ ਨਾਨਕ ਦੁਖੀ ਆ ਸਭ ਸੰਸਾਰ। ਉੱਥੇ ਹਜ਼ੂਰ ਦੱਸਦੇ ਨੇ ਕਿ ਇੰਦਰ ਵਰਗੇ ਵੀ ਜਿਹੜੇ ਸੀ, ਗੌਤਮ ਨਾਰ ਅਹਿਲਿਆ ਇਸਤਰੀ ਤਿਸ ਦੇਖਤ ਇੰਦਰ ਲੁਭਾਇਆ। ਗੌਤਮ ਰਿਖੀ ਉਹਦੀ ਇਸਤਰੀ ਅਹਿਲਿਆ, ਜਿਸ ਦੇ ਸੁੰਦਰ ਸਰੂਪ ਨੂੰ ਵੇਖ ਕੇ ਇੰਦਰ ਲੁਭਾਏਮਾਨ ਹੋ ਗਿਆ, ਸਰੀਰਕ ਸੰਬੰਧ ਹੋ ਗਿਆ, ਜਿਹਦੇ ਕਾਰਨ ਸਰਾਪਤ ਹੋਇਆ, ਸਹਿਸ ਚਿਹਨ ਸਰੀਰ ਭਗ ਹੋਏ ਤਾਂ ਮਨ ਪਛੋਤਾਇਆ। ਚੰਦਰਮੇ ਵਰਗਾ ਜਿਹੜਾ ਕੁੱਕੜ ਬਣ ਕੇ ਬਾਂਗ ਦੇ ਰਿਹਾ ਸੀ ਉਹ ਵੀ ਸਰਾਪਤ ਹੋ ਗਿਆ, ਉਹ ਵੀ ਕਲੰਕਤ ਹੋ ਗਿਆ। ਕਥਾ ਲੰਬੇਰੀ ਹੈ। ਸੋ ਇਹ ਹਵਾਲਾ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ। ਇਹ ਸਭ ਮਾਇਆ ਦੇ ਛਲੇ ਗਏ ਨੇ, ਕੋਈ ਕਾਮ ਵਿੱਚ ਛਲਿਆ ਗਿਆ, ਕੋਈ ਕ੍ਰੋਧ ਵਿੱਚ ਛਲਿਆ ਗਿਆ, ਕੋਈ ਲੋਭ ਵਿੱਚ ਛਲਿਆ ਗਿਆ, ਕੋਈ ਮੋਹ ਵਿੱਚ, ਕੋਈ ਹੰਕਾਰ ਦੇ ਵਿੱਚ। ਭਾਵੇਂ ਕਿ ਸਾਰੀ ਉਮਰ ਲੰਘ ਗਈ ਤਪ ਕਰਦੇ ਹਾਂ, ਤਪੱਸਿਆ ਕਰਦੇ ਹਾਂ, ਸਰੀਰ ਨੂੰ ਤਪਾਉਂਦੇ ਹਾਂ, ਪਰ ਇਸ ਮਾਇਆ ਨੇ ਛਲ ਲਿਆ। ਇਸ ਲਈ ਕਦੇ ਵੀ ਇਹ ਹੰਕਾਰ ਨਾ ਹੋਵੇ ਮਨ ਵਿੱਚ, ਮੈਂ ਤਾਂ ਵੀ ਸੇਵਾ ਬੜੀ ਕਰਦਾ ਹਾਂ, ਮੇਰਾ ਤਾਂ ਸਿਮਰਨ ਹੀ ਬਹੁਤ ਹੈ, ਮੇਰੇ 'ਤੇ ਭਲਾ ਕਿਹਦਾ ਅਸਰ ਹੋਣਾ ਹੈ। ਨਹੀਂ, ਭਾਵੇਂ ਸੇਵਾ ਕਿਤਨੀ ਹੋਵੇ, ਭਾਵੇਂ ਸਿਮਰਨ ਕਿਤਨਾ ਵੀ ਹੋਵੇ, ਲੇਕਿਨ ਗੁਰੂ ਸਾਹਿਬ ਨੇ ਕੀ ਦੱਸਿਆ ਸਾਨੂੰ ਕਿ ਬੇਨਤੀਆਂ ਹੀ ਕਰਨੀਆਂ, ਅਰਦਾਸ ਹੀ ਕਰਨੀ। ਆਪ ਸੱਚੇ ਪਾਤਸ਼ਾਹ ਨੇ ਕੀਤੀ ਔਰ ਸਾਨੂੰ ਸਿੱਖਿਆ ਦਿੱਤੀ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਸ਼ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ, ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਇੱਕ ਵੀ ਗੁਣ ਨਹੀਂ ਹੈ। ਕੀ ਗੁਰੂ ਰਾਮਦਾਸ ਮਹਾਰਾਜ ਵਿੱਚ ਇੱਕ ਗੁਣ ਨਹੀਂ ਹੈ? ਨਹੀਂ, ਸਾਨੂੰ ਬੇਨਤੀਆਂ ਕਰਨ ਦੀ ਜਾਚ ਸਿਖਾਈ ਹੈ ਸੱਚੇ ਪਾਤਸ਼ਾਹ ਨੇ। ਕਹਿੰਦੇ ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ। ਭੱਟ ਕਹਿੰਦੇ ਧੰਨ ਗੁਰੂ ਰਾਮਦਾਸ, ਗੁਰੂ ਰਾਮਦਾਸ ਰਾਖੋ ਸਰਣਾਈ, ਮੈਨੂੰ ਆਪਣੀ ਸ਼ਰਨ ਵਿੱਚ ਰੱਖ, ਮੈਨੂੰ ਇਹਨਾਂ ਵਿਸ਼ਿਆਂ ਤੋਂ ਬਚਾ ਕੇ ਰੱਖ, ਕਿਰਪਾ ਕਰੋ, ਪਾਖਣ ਹਮਤਾ ਰਹੋ। ਅਸੀਂ ਵੀ ਇਹੀ ਅਰਦਾਸ ਕਰਨੀ। ਉਪਜਤਾ ਬਿਕਾਰ ਦੁੰਦਰ ਨੌਪਰੀ ਝੁਨਤਕਾਰ, ਨੌਪਰੀ ਕਹਿੰਦੇ ਜਿੱਦਾਂ ਘੁੰਗਰੂ ਹੁੰਦੇ ਨੇ, ਝੁਣਤਕਾਰ, ਘੁੰਗਰੂਆਂ ਦੀ ਝੁਣਤਕਾਰ ਹੁੰਦੀ ਹੈ ਨਾ, ਉਹ ਨਾਦ ਜਿਹੜਾ ਮਨੁੱਖ ਨੂੰ ਆਪਣੇ ਵੱਲ ਲੁਭਾਏਮਾਨ ਕਰਦਾ, ਖਿੱਚਦਾ। ਅਤੇ ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਉਪਜਤ ਵਿਕਾਰ, ਮਨ ਵਿੱਚ ਵਿਕਾਰ ਪੈਦਾ ਹੁੰਦੇ ਨੇ। ਇਹ ਮਾਇਆ ਐਸੀ ਧੁਨੀ ਪੈਦਾ ਕਰਦੀ ਹੈ, ਮਨੁੱਖ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਸੁੰਦਰ ਅਨਿਗ ਭਾਉ ਕਰਤ ਕੇਲ, ਅਨੇਕ ਪ੍ਰਕਾਰ ਦੇ ਭਾਉ, ਕਰਤ ਫਿਰਤ ਬਿਨ ਗੋਪਾਲ ਤੋਹੇ, ਬਿਨਾਂ ਗੋਪਾਲ ਤੋਂ। ਤੋਹੇ ਕਹਿੰਦੇ ਨੇ ਧੋਖਾ, ਧੋਖਾ ਜੀਵਨ ਵਿੱਚ ਧੋਖਾ ਹੀ ਹੈ। ਜਿੰਨਾ ਮਰਜ਼ੀ ਜਪ ਤਪ ਹੈ, ਜਿੰਨਾ ਮਰਜ਼ੀ ਤਿਆਗ ਹੈ, ਜਿੰਨਾ ਮਰਜ਼ੀ ਆਸਣ 84 ਕਰ ਰਿਹਾ ਹੈ, ਜਿਤਨੇ ਮਰਜ਼ੀ ਹੋਰ ਕਰਮ ਧਰਮ ਕਰ ਰਿਹਾ ਹੈ, ਜੇ ਗੋਪਾਲ ਅੰਦਰ ਨਹੀਂ ਹੈ ਨਾ, ਤੇ ਤੋਹੇ, ਤੋਹੇ ਦਾ ਮਤਲਬ ਉਹਦਾ ਠੱਗ, ਠੱਗੀ, ਧੋਖਾ, ਇਹ ਤੂੰ ਧੋਖੇ 'ਚ ਹੀ ਹੈ, ਭੁਲੇਖੇ 'ਚ ਹੀ ਹੈ। ਤੂੰ ਸਮਝਦਾ ਵੀ ਮੈਂ ਤਾਂ ਦਾਨ ਹੀ ਬੜਾ ਕਰਦਾ, ਮੇਰੇ ਜਿੰਨਾ ਦਾਨ ਕਿਸੇ ਨੇ ਕੀਤਾ ਹੀ ਨਹੀਂ, ਮੈਨੂੰ ਮਾਇਆ ਪ੍ਰਭਾ ਨਹੀਂ ਸਕਦੀ, ਮੈਂ ਤਾਂ ਦਾਨੀ ਬੜਾ ਹਾਂ। ਸਾਹਿਬ ਕਹਿੰਦੇ ਨੇ ਇੱਕ ਗੁਰੂ ਦੀ ਕਿਰਪਾ ਤੋਂ ਬਿਨਾਂ, ਇੱਕ ਨਾਮ ਸਿਮਰਨ ਭਜਨ ਤੋਂ ਬਿਨਾਂ ਇਹ ਮਾਇਆ ਨਹੀਂ ਛੱਡਦੀ, ਜਿੰਨੇ ਮਰਜ਼ੀ ਕਰਮ ਧਰਮ ਕਰ ਲੈ। ਇਹ ਕਰਮ ਧਰਮ ਦਾ ਕੋਈ ਠੀਕ ਹੈ, ਚੰਗੀ ਗੱਲ ਹੈ, ਸਮਾਜ ਵਿੱਚ ਰਹਿੰਦੇ ਹਾਂ ਸਾਨੂੰ ਕਰਮ ਵੀ ਕਰਨੇ ਚਾਹੀਦੇ ਨੇ, ਸ਼ੁਭ ਕਰਮ ਕਰਨੇ ਚਾਹੀਦੇ ਨੇ, ਪਰਉਪਕਾਰ ਵੀ ਕਰਨਾ ਹੈ। ਲੇਕਿਨ ਜੇ ਕੋਈ ਕਹੇ ਕਿ ਕੇਵਲ ਪਰਉਪਕਾਰ ਹੀ ਅਤੇ ਚੰਗੇ ਕੰਮ ਮੈਂ ਕਰਕੇ ਪ੍ਰਭੂ ਦੀ ਦਰਗਾਹ ਵਿੱਚ ਉਹਦੇ ਚਰਨਾਂ ਦੇ ਵਿੱਚ ਜਗ੍ਹਾ ਮਿਲ ਸਕਦੀ ਹੈ, ਇਹ ਇੱਕ ਠੱਗੀ ਹੈ, ਇੱਕ ਭੁਲੇਖਾ ਹੈ। ਹਜ਼ੂਰ ਦੀ ਅੰਮ੍ਰਿਤ ਬਾਣੀ 'ਚ ਬਚਨ ਆਉਂਦੇ ਨੇ, ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾ ਤੀ ਲੁੱਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁੱਟੈ। ਇਹ ਜਿਹੜੇ ਤਿੰਨ ਗੁਣ ਨੇ ਨਾ, ਰਾਜਗੁਣ, ਤਮ ਗੁਣ, ਸਤਗੁਣ ਕਹੀਐ, ਇਹ ਤੇਰੀ ਸਭ ਮਾਇਆ। ਅਤੇ ਇਹ ਚੌਥਾ ਪਦ ਜਿਹੜਾ ਨਾ, ਤੁਰੀਆ ਪਦ ਹੈ, ਇਹ ਆਉਂਦਾ ਹੀ ਉਦੋਂ ਹੈ ਜਦੋਂ ਮਾਇਆ ਦੀ ਪਕੜ ਤੋਂ ਉੱਪਰ ਉੱਠ ਜਾਵੇ, ਤਿੰਨਾਂ ਗੁਣਾਂ ਤੋਂ ਰਹਿਤ ਹੋ ਜਾਏ। ਪਹਿਲਾਂ ਤਾਮਸੀ ਬਿਰਤੀ ਹੁੰਦੀ ਹੈ, ਫਿਰ ਰਾਜਸੀ, ਇਸ ਤੋਂ ਬਾਅਦ ਸ਼ਾਂਤਕੀ ਬਿਰਤੀ ਬਣ ਜਾਂਦੀ ਹੈ। ਪਰ ਜਿੱਥੇ ਸਤੋ ਗੁਣ ਹੈ ਉੱਥੇ ਵੀ ਮਾਇਆ ਦਾ ਅਸਰ ਹੈ। ਇਹ ਤਿੰਨਾਂ ਗੁਣਾਂ ਤੋਂ ਉੱਚਾ ਉੱਠ ਜਾਵੇ ਫਿਰ ਮਾਇਆ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ। ਮਤਾ ਕੋਈ ਖਿਆਲ ਕਰੇ ਵੀ ਮੈਂ ਤਾਂ ਤਾਮਸੀ ਗੁਣ ਛੱਡ ਕੇ ਰਾਜਸੀ ਹੋ ਗਿਆ, ਰਾਜਸੀ ਤੋਂ ਵੀ ਮੈਂ ਹੁਣ ਸ਼ਾਂਤਕੀ ਹੋ ਗਿਆ, ਇੱਥੇ ਵੀ ਮਾਇਆ ਦਾ ਅਸਰ ਹੈ। ਇਹ ਤਿੰਨਾਂ ਨੂੰ ਤਿਆਗ, ਜਿਹੜਾ ਪ੍ਰਭੂ ਦੇ ਚਰਨੀ ਜੁੜ ਗਿਆ, ਉਹਦੇ 'ਚ ਅਭੇਦ ਹੋ ਗਿਆ, ਉਹੀ ਬਚ ਸਕਦਾ ਹੈ। ਇਸ ਲਈ ਹਜ਼ੂਰ ਕਹਿੰਦੇ ਨੇ ਰਹਾਉ ਤੀਨ ਭਾਵਨੇ ਲਪਟਾਏ ਰਹੀ, ਤੀਨ ਭਵਨ, ਤਿੰਨ ਭਵਨ ਨੇ ਜਿਹੜੇ, ਤਿੰਨਾਂ ਭਵਨਾਂ ਵਿੱਚ ਹੀ ਇਹਦਾ ਅਸਰ ਹੈ। ਇਹ ਨਾ ਸਮਝੋ ਵੀ ਆ ਖਾਲੀ ਮਾਤ ਲੋਕ 'ਤੇ ਹੈ, ਪਸ਼ੂ ਪੰਛੀ। ਸਾਹਿਬ ਕਹਿੰਦੇ ਵਿਮੋਹ ਨਹਿ, ਸਭ ਨੂੰ ਮੋਹ ਲੈਣ ਵਾਲੀ ਹੈ ਮਾਇਆ, ਇਕੱਲੇ ਮਨੁੱਖ ਨੂੰ ਨਹੀਂ, ਪਸ਼ੂਆਂ ਨੂੰ ਵੀ, ਪੰਛੀਆਂ ਨੂੰ ਵੀ, ਸਾਰੇ ਇਸ ਮੋਹ ਦੇ ਵਿੱਚ ਫਸੇ ਹੋਏ ਨੇ। ਇਸੇ ਲਈ ਤਾਂ ਕੇਵਲ ਦਮੜਿਆਂ ਦਾ ਨਾਮ ਮਾਇਆ ਨਹੀਂ ਹੈ, ਕਿਉਂਕਿ ਤਾਂ ਮੋਹ, ਪਸ਼ੂ ਕਿਹੜੇ ਦਮੜਿਆਂ ਦੇ ਸਿਰ 'ਤੇ ਚੱਲਦੇ ਨੇ, ਪਸ਼ੂਆਂ ਨੂੰ ਵੀ ਮੋਹ ਲਿਆ। ਪਸ ਪੰਖੀ ਵਿਮੋਹਨ ਹੈ, ਸਾਹਿਬ ਕਹਿੰਦੇ ਪਸ਼ੂ ਪੰਛੀ ਸਭ ਵਿਮੋਹਨ ਹੈ, ਸਾਰਿਆਂ ਨੂੰ ਮੋਹ ਲਿਆ ਇਹਨੇ। ਇਸ ਲਈ ਇਹ ਤਿੰਨ ਭਵਨ, ਤਿੰਨਾਂ ਭਵਨਾਂ ਦੇ ਵਿੱਚ ਹੈ, ਦੇਵਤੇ ਵੀ ਮੋਹ ਲੈ, ਮਨੁੱਖ ਵੀ ਮੋਹ ਲੈ, ਦੈਂਤ ਵੀ ਮੋਹ ਲੈ, ਸਾਰਿਆਂ ਨੂੰ ਆਪਦੇ ਅਧੀਨ ਕਰ ਲਿਆ। ਕਾਚ ਕਰਮ ਨਾ ਜਾਤ ਸਹੀ, ਜਿਹੜੇ ਕੱਚੇ ਕਰਮ ਤੂੰ ਕਰਦਾ ਹੈ, ਇਹਦੇ ਕਰਕੇ ਨਾ ਜਾਤ, ਉਸ ਪਰਮਾਤਮਾ ਤੱਕ ਤੂੰ ਪਹੁੰਚ ਨਹੀਂ ਪਾਉਂਦਾ, ਉਹਦੇ ਤੱਕ ਤੇਰੀ ਪਹੁੰਚ ਨਹੀਂ ਹੋ ਰਹੀ, ਕਿਉਂਕਿ ਕਰਮ ਤੂੰ ਕੱਚੇ ਕਰਦਾ ਹੈ। ਸਹੀ ਸਹੀ ਜਿਹੜੀ ਜਗ੍ਹਾ ਹੈ, ਸਹੀ ਜਿਹੜਾ ਟਿਕਾਣਾ, ਉੱਥੇ ਤੂੰ ਪਹੁੰਚਿਆ ਨਹੀਂ ਹਲੇ ਤੱਕ, ਹੋਰ ਪਾਸੇ ਘੁੰਮਦਾ ਰਹਿ ਗਿਆ, ਹੋਰ ਪਾਸੇ ਹੀ ਆਪਦਾ ਸਮਾਂ ਬਤੀਤ ਕਰਦਾ ਰਿਹਾ, ਹੋਰ ਹੀ ਕਰਮ ਕਰਦਾ ਰਿਹਾ। ਕਿਹੜਾ ਕਰਮ ਸਾਨੂੰ ਕਰਨਾ ਚਾਹੀਦਾ ਹੈ, ਔਰ ਸਾਰਿਆਂ ਤੋਂ ਚੰਗਾ ਕਰਮ ਹੈ ਕਿਹੜਾ? ਕਰਮ ਦੁਨੀਆ 'ਤੇ ਬਹੁਤ ਸਾਰੇ ਨੇ, ਕਰਨ ਵਾਸਤੇ ਨੇ, ਕਰਨੇ ਵੀ ਚਾਹੀਦੇ ਨੇ, ਇਹਦੇ 'ਚ ਕੋਈ ਦੋ ਰਹਿ ਨਹੀਂ। ਲੇਕਿਨ ਹਜ਼ੂਰ ਨੂੰ ਪੁੱਛੋ ਸਾਰਿਆਂ ਤੋਂ ਚੰਗਾ ਕਰਮ ਕਿਹੜਾ ਹੈ? ਸਰਵ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਕਰਮ ਬਹੁਤ ਨੇ, ਲੇਕਿਨ ਨਿਰਮਲ ਕਰਮ ਸਭ ਤੋਂ ਉੱਤਮ ਕਰਮ ਹੈ। ਨਿਰਮਲ ਕਰਮ ਦੇ ਲਈ ਹਜ਼ੂਰ ਨੇ ਸਾਨੂੰ ਹੁਕਮ ਕੀਤਾ ਕਿ ਨਿਰਮਲ ਕਰਮ ਕਰ। ਕਰਮ ਤਾਂ ਬਹੁਤ ਕਰਦਾ ਦੁਨੀਆ ਦੇ ਵਿੱਚ, ਬਚਪਨ ਤੋਂ ਲੈ ਕੇ ਹੁਣ ਤੱਕ ਬੜੇ ਕਰਮ ਕੀਤੇ ਹੋਣੇ ਨੇ, ਲੇਕਿਨ ਨਿਰਮਲ ਕਰਮ ਕਰਨਾ ਹੈ ਤਾਂ ਔਖਾ ਬੜਾ, ਔਖਾ ਬੜਾ ਹੈ, ਲੇਕਿਨ ਕੋਸ਼ਿਸ਼ ਕਰ। ਇਹ ਨਿਰਮਲ ਕਰਮ ਕਰੇਗਾ ਤਾਂ ਇਸ ਮਾਇਆ ਦੀ ਪਕੜ ਤੋਂ ਤੂੰ ਬਚ ਸਕਦਾ ਹੈ। ਅਤੇ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਅੰਧ ਤੰਦ ਰਚਿਤ ਜੈਸੇ ਮਹਾਸਾਗਰ ਹੋਹੇ। ਅੰਧ ਕਹਿੰਦੇ ਨੇ ਅੰਧਕਾਰ ਨੂੰ, ਅੰਧਕਾਰ ਵਿੱਚ ਹੀ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਅੰਧਕਾਰ ਕੀ ਹੈ? ਅਗਿਆਨ। ਜਿਹੜਾ ਅਗਿਆਨ ਹੈ ਇਹ ਅੰਧਕਾਰ ਹੈ, ਇਹਦੇ 'ਚ ਹੀ ਅੰਨਾ ਹੋਇਆ ਹੈ। ਗਿਆਨ ਅਤੇ ਵਿਵੇਕ ਇਹ ਦੋ ਨੇਤਰ ਨੇ, ਨੇਤਰ ਸਾਡੇ ਸਾਰਿਆਂ ਕੋਲ ਹੈ, ਲੇਕਿਨ ਫਿਰ ਵੀ ਅੰਧੇਰਾ ਕਾਇਮ ਹੈ। ਅੱਖਾਂ ਕਾਹਦੇ ਵਾਸਤੇ ਹੈ? ਪ੍ਰਕਾਸ਼ ਦੇਖਣ ਦੇ ਲਈ। ਜਿਹਦੇ ਕੋਲ ਅੱਖਾਂ ਨਹੀਂ ਉਹਦੇ ਅੱਗੇ ਤਾਂ ਅੰਧਕਾਰ ਹੈ, ਪਰ ਇਹ ਅੱਖਾਂ ਅਧਿਆਤਮ ਨਹੀਂ ਵਿਖਾਉਂਦੀਆਂ, ਇਹ ਅੱਖਾਂ ਅਧਿਆਤਮ ਨਹੀਂ ਵਿਖਾਉਂਦੀਆਂ। ਅਧਿਆਤਮ ਵੇਖਣ ਵਾਸਤੇ ਗਿਆਨ ਦੀ ਅੱਖ ਚਾਹੀਦੀ ਹੈ, ਵਿਵੇਕ ਦੀ ਅੱਖ ਚਾਹੀਦੀ ਹੈ। ਵਿਵੇਕ ਅਤੇ ਗਿਆਨ ਇਹ ਨੇਤਰਾਂ ਦੇ ਨਾਲ ਅੰਧਕਾਰ ਜਿਹੜਾ ਹੈ ਵਿਨਾਸ਼ ਹੋ ਜਾਂਦਾ ਹੈ। ਅਤੇ ਉਹ ਨੇਤਰ ਦੇਣੇ ਕਿਹਨੇ ਹੈ? ਉਹ ਗੁਰੂ ਦੇ ਸਕਦਾ ਹੈ, ਕਿਉਂਕਿ ਗੁਰੂ ਦਾ ਅਰਥ ਹੀ ਹੁੰਦਾ ਹੈ ਜਿਹੜਾ ਅੰਧਕਾਰ 'ਚ ਪ੍ਰਕਾਸ਼ ਕਰ ਦੇਵੇ, ਉਹ ਗੁਰੂ ਹੈ, ਗੁਰੂ ਹੀ ਉਹ ਹੈ। ਕਦੇ ਗੁਰੂ ਦੇ ਅੱਖਰੀ ਅਰਥ ਪੜ੍ਹ ਕੇ ਦੇਖਿਓ, ਦੋ ਅੱਖਰਾਂ ਦਾ ਸੁਮੇਲ ਹੈ ਗੁਰੂ, ਕੇਵਲ ਦੋ ਹੀ ਅੱਖਰ ਨੇ ਨਾ ਗੁਰੂ, ਗੂ ਅਤੇ ਰੂਹ। ਗੂ ਦਾ ਅਰਥ ਹੁੰਦਾ ਹੈ ਅੰਧੇਰਾ ਅਤੇ ਰੂਹ ਦਾ ਅਰਥ ਹੁੰਦਾ ਪ੍ਰਕਾਸ਼। ਜਿਹੜਾ ਹਨੇਰੇ 'ਚ ਪ੍ਰਕਾਸ਼ ਕਰਦੇ ਹੋਏ ਉਹੀ ਗੁਰੂ ਹੈ, ਹੋਰ ਕੋਈ ਗੁਰੂ ਨਹੀਂ ਹੈ। ਵੈਸੇ ਤਾਂ ਗੁਰੂ ਬਥੇਰੇ ਨੇ, ਆ ਦੁਨੀਆ ਦੇ 'ਚ ਅਸੀਂ ਬਹੁਤ ਗੁਰੂ ਦੇਖਦੇ ਹਾਂ, ਕੋਈ ਗੁਰੂ ਕੰਨਾਂ 'ਚ ਦਿਨ ਦਾ ਮੰਤਰ, ਕੋਈ ਸ਼ਰਬਤ ਘੋਲ ਕੇ ਪਿਆ ਰਿਹਾ ਗੁਰੂ ਬਣਿਆ। ਕਈ ਤਰ੍ਹਾਂ ਦੇ ਗੁਰੂ ਬਣ ਕੇ ਝੂਠੇ ਗੁਰੂ ਦਾਵਾ ਕਰਦੇ ਨੇ, ਲੇਕਿਨ ਗੁਰੂ ਅਸਲੀ ਉਹ ਹੈ ਜਿਹੜਾ ਅੰਦਰ ਪ੍ਰਕਾਸ਼ ਕਰ ਦੇਵੇ, ਉਹਨੂੰ ਕਹਿੰਦੇ ਪੂਰਾ ਗੁਰੂ, ਪੂਰਾ ਗੁਰੂ। ਗੁਰੂ ਗ੍ਰੰਥ ਸਾਹਿਬ 'ਚ ਬਹੁਤ ਵਾਰੀ ਇਹ ਸ਼ਬਦ ਆਇਆ ਪੂਰਾ ਗੁਰੂ। ਮੈਂ ਕਈ ਵੇਲੇ ਸੋਚਦਾ ਸੀ ਵੀ ਇਹ ਪੂਰਾ ਗੁਰੂ ਕਿਉਂ ਲਿਖਿਆ ਕੜੀ ਮੁੜੀ, ਪੂਰਾ ਗੁਰੂ ਇਹਦਾ ਮਤਲਬ ਹੈ ਅਧੂਰਾ, ਅਧੂਰਾ ਵੀ ਹੈ ਤਾਂ ਹੀ ਪੂਰਾ ਲਿਖਿਆ ਨਾ, ਜੇ ਅਧੂਰੇ ਨਹੀਂ ਹੁੰਦੇ ਤਾਂ ਪੂਰਾ ਲਿਖਣ ਦੀ ਲੋੜ ਨਹੀਂ ਸੀ, ਫਿਰ ਤਾਂ ਕੇਵਲ ਗੁਰੂ ਲਿਖ ਕੇ ਹੀ ਸਰ ਜਾਣਾ ਸੀ ਨਾ। ਪਰ ਨਹੀਂ, ਦੁਕਾਨਾਂ ਬਹੁਤ ਨੇ। ਅੱਠਵੇਂ ਪਾਤਸ਼ਾਹ ਜਦੋਂ ਬਚਨ ਕਹਿ ਗਏ ਸੀ ਨਾ ਜੋਤੀ ਜੋਤ ਸਮਾਉਣ ਲੱਗਿਆਂ, ਕਿ ਬਾਬਾ ਬਸੇ ਜੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਗਲ ਸੰਭਾਲੇ, ਪਤਾ ਹੀ ਨਹੀਂ ਸੀ ਵੀ ਕਿਸੇ ਨੂੰ ਵੀ ਗੁਰੂ ਹੈ ਕਿਹੜਾ। ਉੱਥੇ 22 ਮੰਜੀਆਂ ਝੱਟ ਲੱਗ ਗਈਆਂ, ਆ ਧੀਰ ਮੱਲੀਆ ਵੀ ਬਹਿ ਗਿਆ ਸੀ ਵੀ ਮੈਂ ਹੀ ਗੁਰੂ ਹਾਂ, ਮੇਰੇ ਕੋਲ ਪੰਜਵੇਂ ਪਾਤਸ਼ਾਹ ਮਹਾਰਾਜ ਲਿਖਾਇਆ ਗੁਰੂ ਗ੍ਰੰਥ ਸਾਹਿਬ ਹੈ, ਲੋਕ ਵੀ ਮੱਥਾ ਟੇਕੀ ਜਾਣ। ਪੂਰਾ ਗੁਰੂ ਲੱਭਣਾ ਪੂਰਾ ਸਿੱਖ ਹੀ ਲੱਭ ਸਕਦਾ ਹੈ। ਪੂਰਾ ਸਿੱਖ ਗੁਰੂ ਨੂੰ ਪ੍ਰਗਟ ਕਰਦਾ ਹੈ ਅਤੇ ਪੂਰਾ ਗੁਰੂ ਸਿੱਖ ਨੂੰ ਪ੍ਰਗਟ ਕਰਦਾ ਹੈ ਅਤੇ ਹਕੀਕਤ ਹੈ ਉਹ ਸਾਰਾ ਪ੍ਰਸੰਗ ਤੁਹਾਨੂੰ ਪਤਾ ਹੈ ਕਿੱਦਾਂ ਕਿੱਦਾਂ ਪੰਜ ਪੰਜ ਮੋਹਰਾਂ ਰੱਖੀਆਂ। ਹੁਣ ਪੂਰਾ ਗੁਰੂ ਜਿਹੜਾ ਸੀ ਉਹਦੇ ਅੱਗੇ ਵੀ ਪੰਜ ਹੀ ਰੱਖੀਆਂ, ਲੇਕਿਨ ਜਿਹੜਾ ਪੂਰਾ ਗੁਰੂ ਸੀ ਨਾ ਜਿਹਨੇ ਕਦੇ ਜਹਾਜ਼ ਬੰਨੇ ਲਾਇਆ ਸੀ ਉਸੇ ਵੇਲੇ ਕਹਿਤਾ ਮੱਖਣ ਸ਼ਾਹ ਸੁਖਣਾ 500 ਦੀ ਅਤੇ ਮੋਹਰਾਂ 5, ਜਾ ਗੁਰੂ ਭੁੱਖਾ ਨਹੀਂ ਗਾ ਮੋਹਰਾਂ ਦਾ ਇਹ ਵੀ ਲੈ ਜਾ। ਮੈਂ ਕਹਿੰਦਾ ਉਸ ਵੇਲੇ ਮੱਖਣ ਸ਼ਾਹ ਦੇ ਅੰਦਰ ਕੀ ਬੀਤੀ ਹੋਵੇਗੀ, ਉਹ ਜਿਹੜੀ ਖੁਸ਼ੀ ਕਵੀ ਸੰਤੋਖ ਸਿੰਘ ਜੀ ਲਿਖਦੇ ਨਾ ਉਹਨਾਂ ਦੀ ਕਲਮ ਲਿਖਦੀ, ਉਹ ਕਹਿੰਦੇ ਇੰਨੀ ਖੁਸ਼ੀ ਹੋ ਗਈ ਕਿ ਸਰੀਰ ਇੱਕਦਮ ਫੁੱਲ ਗਿਆ, ਜਾਮਾ ਵੀ ਜਿਹੜਾ ਸੀ ਉਹ ਵੀ ਇੱਕਦਮ ਪਾਟਣੇ ਨੂੰ ਆਵੇ, ਇੰਨੀ ਖੁਸ਼ੀ ਹੋ ਗਈ, ਰੋਮ ਰੋਮ ਖੁਸ਼ੀ ਨਾਲ ਖਿੜ ਉੱਠਿਆ, ਗੁਰੂ ਲਾਦੋ ਰੇ ਗੁਰੂ ਲਾਦੋ ਰੇ, ਅੰਦਰ ਇੱਕਦਮ ਪ੍ਰਕਾਸ਼ ਹੋ ਗਿਆ। ਪੂਰੇ ਗੁਰੂ ਦੀ ਖੇਡ ਹੀ ਐਸੀ ਹੈ। ਸਾਹਿਬ ਕਹਿੰਦੇ ਗੁਰ ਪੂਰਾ ਭੇਟਿਓ ਵਡਭਾਗੀ, ਮਨੇ ਭਇਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਭਾਸਾ, ਆਪਣੇ ਸਤਿਗੁਰ ਕਹਿ ਬਲਹਾਰ ਹੈ। ਇਸੇ ਲਈ ਤਾਂ ਬਲਹਾਰ ਜਾਂਦੇ ਨਾ ਅਸੀਂ, ਬਲਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਕਿਉਂ ਜਾਣਾ ਹੈ, ਕਿਉਂਕਿ ਮੇਰਾ ਗੁਰੂ ਐਡਾ ਵੱਡਾ ਹੈ ਜਿਹੜਾ ਮਨੇ ਭਇਆ ਪ੍ਰਗਾਸਾ, ਮਨ ਵਿੱਚ ਪ੍ਰਗਾਸ ਕਰ ਦੇਵੇ, ਚਾਨਣ ਕਰ ਦੇਵੇ, ਉਹ ਗੁਰੂ ਹੁੰਦਾ ਹੈ। ਜਿਹੜਾ ਚਾਨਣ ਹੀ ਨਹੀਂ ਕਰ ਸਕਦਾ ਉਹਨੇ ਗੁਰੂ ਕਾਹਦਾ ਹੈ। ਇਸ ਲਈ ਹਜ਼ੂਰ ਪੰਚਮ ਗੁਰਦੇਵ ਕਹਿੰਦੇ ਨੇ ਅੰਧ ਧੰਦ ਧੰਦਿਆਂ 'ਚ ਲੱਗਾ ਹੋਇਆ ਮਨੁੱਖ ਅਗਿਆਨ ਦੇ ਹਨੇਰੇ 'ਚ ਘਿਰਿਆ ਹੋਇਆ ਹੈ, ਰਚਿਤ ਜੈਸੇ ਮਹਾਂਸਾਗਰ, ਬੜਾ ਵੱਡਾ ਜਿਵੇਂ ਸਾਗਰ ਹੋਵੇ ਸਮੁੰਦਰ ਹੋਵੇ ਉਹਦੇ 'ਚ ਗੋਤੇ ਖਾ ਰਿਹਾ ਬੰਦਾ, ਗੋਤੇ ਖਾ ਰਿਹਾ, ਲੋਭ ਦੀਆਂ ਲਹਿਰਾਂ ਪੈ ਰਹੀਆਂ ਨੇ ਉੱਚੀਆਂ ਉੱਚੀਆਂ 'ਚ, ਡੁੱਬਦਾ ਜਾ ਰਿਹਾ ਡੁੱਬਦਾ ਜਾ ਰਿਹਾ, ਗੋਤੇ ਖਾ ਰਿਹਾ। ਅਤੇ ਜੀ ਕੀ ਕਰੀਏ ਫਿਰ, ਸਾਡੀ ਵੀ ਹਾਲਤ ਇਹੀ ਹੈ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ, ਸਾਨੂੰ ਵੀ ਕੋਈ ਸਿੱਖਿਆ ਦੇ ਦਿਓ, ਕਿਰਪਾ ਕਰੋ। ਮਹਾਰਾਜ ਕਹਿੰਦੇ ਫਿਰ ਲਓ ਸਿੱਖਿਆ। ਉਧਰੇ ਹਰ ਸੰਤ ਦਾਸ, ਕਾਟ ਦੀਨੀ ਜਮ ਕੀ ਫਾਂਸ, ਪਤਿਤ ਪਾਵਨ ਨਾਮ ਜਾ ਕੋ ਸਿਮਰ ਨਾਨਕ ਓਹੇ। ਕਹਿੰਦੇ ਸਿਮਰ ਨਾਮ ਜਾ ਕੋ ਸਿਮਰ, ਉਹਦਾ ਜਿਹੜਾ ਨਾਮ ਹੈ ਉਹਨੂੰ ਸਿਮਰ। ਅੱਛਾ ਜੇ ਸਿਮਰੀਏ ਤਾਂ ਕੀ ਹੁੰਦਾ ਫਿਰ, ਉਧਰੇ ਹਰ ਸੰਤ ਦਾਸ, ਉਧਰ ਜਾਏਗਾ ਫਿਰ ਤੂੰ ਵੀ, ਜਿਹੜਾ ਹੁਣ ਗੋਤੇ ਖਾ ਰਿਹਾ ਹੈ ਨਾ, ਜਿਹੜਾ ਕਹਿੰਦਾ ਮਹਾਰਾਜ ਮੈਨੂੰ ਕਿਰਪਾ ਕਰੋ ਪੱਲਾ ਹੀ ਫੜਾ ਦਿਉ, ਅੰਚਲ ਗਏ ਕੇ ਸਾਧਕਾ ਤਰਨ ਆਇਓ ਸੰਸਾਰ। ਉਪਦੇਸ਼ ਰੂਪੀ ਪੱਲੇ ਨਾਲ ਮੈਨੂੰ ਉਸ ਭਾਉਜਲ ਤੋਂ ਤਾਰ ਦਿਉ, ਬੜਾ ਔਖਾ ਹੈ ਇਸ ਭਾਉਜਲ ਤੋਂ ਤਰਨਾ, ਬੜਾ ਔਖਾ ਹੈ। ਸਤਿਗੁਰਾਂ ਅੱਗੇ ਅਰਦਾਸ ਹੈ ਪਤਿਤ ਪਾਵਨ ਨਾਮ, ਜਿਹੜਾ ਪਤਿਤ ਪਾਪੀਆਂ ਨੂੰ ਵੀ ਪਾਵਨ ਪਵਿੱਤਰ ਕਰ ਦੇਵੇ, ਇਹਦੀ ਗਵਾਹੀ ਦੇਣ ਦੀ ਤਾਂ ਲੋੜ ਹੀ ਨਹੀਂ ਹੈ ਕਿ ਉਹਦਾ ਨਾਮ ਪਤਿਤ ਪਾਵਨ ਹੈ। ਇਹ ਪਤਿਤ ਪਾਵਨ ਕੇਵਲ ਕਹਿਣ ਵਾਸਤੇ ਨਹੀਂ ਹੈ, ਜਿੰਨੇ ਵੀ ਜਪਿਆ ਉਹ ਪਤਿਤ ਵੀ ਪਾਵਨ ਹੋ ਗਏ। ਕਿੰਨੀਆਂ ਕੁ ਉਦਾਹਰਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਸੂਹਾ ਪੜਾਵਤ ਗਨਕਾ ਤਰੀ, ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਇੰਨੀ ਪਾਪਣ ਜਿਹਦੇ ਬਾਬਤ ਲਿਖਿਆ ਵੀ ਪਾਪਾਂ ਦਾ ਗਲ ਹਾਰ ਪਰੋਤਾ, ਉਹਨੇ ਪਾਪਾਂ ਦਾ ਮਾਨੋ ਜਿੱਦਾਂ ਹਾਰ ਹੀ ਪਰੋ ਲਿਆ ਸੀ ਗਲ ਦੇ ਵਿੱਚ, ਇੰਨੇ ਪਾਪ ਸੀਗੇ ਜਿਹੜੇ ਗਿਣੇ ਨਹੀਂ ਜਾ ਸਕਦੇ, ਗਿਣੇ ਹੀ ਨਹੀਂ ਜਾ ਸਕਦੇ, ਜਿਹਦੀ ਆਸ ਹੀ ਨਹੀਂ ਵੀ ਇਹ ਵੀ ਤਰ ਸਕਦੀ ਹੈ। ਲੇਕਿਨ ਨਾਮ ਵਿੱਚ ਕਿੰਨੀਆਂ ਬਰਕਤਾਂ ਨੇ, ਬਾਲਮੀਕ ਵਰਗੇ ਨਾਮ ਜਪਿਆ, ਨਾਮ ਜਪਤ ਉਹ ਚੌਂ ਕੁੰਟ ਮਾਨੈ, ਚੌਂ ਕੁੰਟਾਂ 'ਚ ਮੰਨੇ ਗਏ ਨੇ, ਜਿਸ ਨੀਚ ਕੋਈ ਨਾ ਜਾਣੈ, ਕੋਈ ਨਹੀਂ ਸੀ ਜਾਣਦਾ ਕੌਣ ਭਲਾ ਜਾਣਦਾ ਸੀ? ਕਬੀਰ ਨੂੰ ਕਿਹਨੇ ਜਾਣਨਾ ਸੀ? ਰਵਿਦਾਸ ਜੀ ਨੂੰ ਕਿਹਨੇ ਜਾਣਨਾ ਸੀ? ਨਾਮਦੇਵ ਜੀ ਨੂੰ ਕਿਹਨੇ ਜਾਣਨਾ ਸੀ? ਪਰ ਨਾਮ ਦੀ ਖਾਤਰ, ਕਿਉਂਕਿ ਨਾਮ ਇਹੋ ਜਿਹਾ ਹੈ ਜਿਹਨੂੰ ਜਪਦੇ ਹਾਂ ਨਾ ਸਾਰੇ ਪਾਪ ਮਿਟ ਜਾਂਦੇ ਨੇ। ਸੁਣਿਆ ਦੁੱਖ ਪਾਪ ਕਾ ਨਾਸ, ਜਪਜੀ ਸਾਹਿਬ 'ਚ ਰੋਜ਼ ਆਪਾਂ ਪੜ੍ਹਦੇ ਹਾਂ। ਇਹ ਚਾਰ ਪੌੜੀਆਂ ਇਸੇ ਲਈ ਮਹਾਰਾਜ ਨੇ ਉਚਾਰਨ ਕੀਤੀਆਂ ਵੀ ਸੁਣੋ, ਸੁਣਨ ਦਾ ਮਹਾਤਮ ਇਹਦੇ 'ਚ, ਸੁਣਨ ਦਾ ਮਹਾਤਮ ਹੈ, ਮੰਨਣ ਦਾ ਮਹਾਤਮ ਹੈ, ਅਤੇ ਨਿਧਿਆਸਣ ਕਰਨਾ। ਪਹਿਲਾਂ ਇਹ ਸੁਣਨਾ, ਫਿਰ ਮੰਨਣਾ, ਉਦੋਂ ਬਾਅਦ ਹੈ ਨਿਧਿਆਸਣ, ਕਮਾਈ ਕਰਨੀ। ਨਿਧਿਆਸਣ ਦਾ ਮਤਲਬ ਹੁੰਦਾ ਕਮਾਈ। ਅਤੇ ਜਦੋਂ ਨਿਧਿਆਸਣ 'ਤੇ ਜਾਂਦੇ ਹਾਂ ਤਾਂ ਫਿਰ ਮਹਾਰਾਜ ਕਹਿੰਦੇ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੇ ਦਰਗਹਿ ਮਾਨ। ਜਿਨ੍ਹਾਂ ਨੇ ਕਮਾਈ ਕੀਤੀ ਫਿਰ ਉਹ ਦਰਗਾਹ 'ਚ ਮਾਣ ਪ੍ਰਾਪਤ ਕਰ ਗਏ ਨੇ। ਉਧਰੇ ਹਰ ਸੰਤ ਦਾਸ ਕਾਟ ਦੀਨੀ ਜੰਮ ਕੀ ਫਾਸ, ਫਿਰ ਉਹਨਾਂ ਦੀ ਜੰਮ ਦੀ ਫਾਸ ਜਿਹੜੀ ਫਾਹੀ ਹੈ ਨਾ ਗਲ 'ਚ ਪਈ ਹੋਈ, ਸਾਰਿਆਂ ਦੇ ਪਈ ਹੈ, ਸਾਨੂੰ ਡਰ ਹੈ, ਕਿਉਂਕਿ ਇੱਕ ਦੁੱਖ ਸਖਤ ਵਾਰ ਜੰਮ ਦੂਤ, ਇਹ ਵੀ ਬੜਾ ਵੱਡਾ ਦੁੱਖ ਹੈ। ਉਹ ਕਾਟੀ ਕਾਟ ਦੀਨੀ ਜੰਮ ਕੀ ਫਾਸ, ਉਹ ਜੰਮ ਦੀ ਫਾਸੀ ਵੀ ਕੱਟ ਦਿੱਤੀ ਮੇਰੇ ਪਾਤਸ਼ਾਹ ਨੇ। ਜਦੋਂ ਅਸੀਂ ਪਤਿਤ ਪਾਵਨ ਨਾਮ ਜਾਕੋ, ਉਹਦਾ ਨਾਮ ਪਤਿਤ ਪਾਵਨ ਹੈ, ਸਿਮਰ ਉਹਨੂੰ ਸਿਮਰਿਆ ਨਾਨਕ ਉਹੇ, ਉਹ ਤਰ ਗਏ, ਉਹ ਤਰ ਗਏ ਇਸ ਸੰਸਾਰ ਪੌਜਲ ਤੋਂ। ਜਿਨ੍ਹਾਂ ਨੇ ਜਪ ਲਿਆ ਉਹਨਾਂ ਦੇ ਉੱਤੇ ਮਾਇਆ ਦਾ ਅਸਰ ਨਹੀਂ ਹੋਇਆ, ਉਹ ਇਸ ਸੰਸਾਰ 'ਚ ਰਹਿੰਦਿਆਂ ਵੀ ਅਤੇ ਪਰਲੋਕ ਵਿੱਚ ਵੀ। ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਆਪੇ ਮੇਲੇ ਦੀ ਬਖਸ਼ਿਸ਼ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋ ਗਈ। ਸੋ ਇਸ ਵਾਸਤੇ ਸਤਿਗੁਰੂ ਅੱਗੇ ਇਹ ਬੇਨਤੀ ਹੈ, ਗਰੀਬ ਨਿਵਾਜ ਸਾਡੇ 'ਤੇ ਵੀ ਮਿਰਾਮਤ ਕਰੋ। ਇਹ ਜਿਹੜਾ ਪਤਿਤ ਪਾਵਨ ਨਾਮ ਹੈ ਨਾ, ਇਹ ਸਾਡੀ ਝੋਲੀ 'ਚ ਵੀ ਪਾ ਦਿਓ, ਜਿਸ ਕਰਕੇ ਸਾਡਾ ਵੀ ਲੋਕ ਅਤੇ ਪਰਲੋਕ ਸਵੱਲਾ ਹੋ ਸਕੇ। ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਦੀ ਵਿਚਾਰ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਣੀਆਂ ਸੁਭਾਵਕ ਹਨ। ਆਪ ਸੰਗਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਹਰ ਹਨ, ਰੋਮ ਰੋਮ ਕਰਕੇ ਬਖਸ਼ ਲੈਣਾ ਜੀ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ ਜੀ। ਉਧਰੇ ਹਰ ਸੰਤ ਦਾਸ ਕਾਟ ਦੀਨੀ ਜਮ ਕੀ ਫਾਸ, ਪਤਿਤ ਪਾਵਨ ਨਾਮ ਜਾ ਕੋ ਸਿਮਰ ਨਾਨਕ ਓਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ।